ਤਨ ਤਨ ਸਤਿਗੁਰੂ ਗਰੀਬ ਨਿਵਾਜ ਸਤ ਤਪਾਵਨ ਭਗਤ ਵਛਲ ਕਿਰਪਾ ਨਿਧਾਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਤਨ ਤਨ ਜੁਗੋ ਜੁਗ ਅਟਲ ਗੁਰਤਾ ਦੇ ਮਾਲਕ ਚਵਰ ਤਾਕਤ ਛਤਰ ਦੇ ਮਾਲਕ ਬ੍ਰਹਮ ਵਿੱਦਿਆ ਬ੍ਰਹਮ ਗਿਆਨ ਦੇ ਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਗੁਰੂ ਨਾਨਕ ਦੇ ਦਰ ਘਰ 'ਤੇ ਜੁੜੀ ਹੋਈ ਸਾਧ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਮਹਾਂਪੁਰਖ ਬਾਬਾ ਸਰਬਜੋਤ ਸਿੰਘ ਜੀ ਦੇ ਸੱਦੇ ਦੇ ਉੱਤੇ ਗੁਰੂ ਨਾਨਕ ਦੀ ਅੰਸ ਵੰਸ਼ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਅੰਦਰ ਜੁੜ ਮਿਲ ਕੇ ਬੈਠੇ ਹਾਂ। ਬਾਬਾ ਜੀ ਨੇ ਬੜੇ ਹੀ ਬਜਟ ਵਿੱਚ ਆ ਕਰਕੇ ਪ੍ਰੇਮ ਵਿੱਚ ਆ ਕਰਕੇ ਬੜੇ ਹੀ ਭਾਵਨਕ ਤਰੀਕੇ ਦੇ ਨਾਲ ਬਾਬਾ ਸਾਹਿਬ ਸਿੰਘ ਜੀ ਤੋਂ ਲੈ ਕਰਕੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਮਹਾਂਪੁਰਸ਼ਾਂ ਦਾ ਜ਼ਿਕਰ ਕੀਤਾ ਅਤੇ ਜੋ ਸੰਬੰਧ ਸੇਵਾ ਪੰਥੀ ਸੰਪਰਦਾਇ ਨਾਲ ਜੁੜਿਆ ਹੋਇਆ ਸੀ ਉਹਦਾ ਜ਼ਿਕਰ ਕੀਤਾ, ਕਿਵੇਂ ਸੇਵਾ ਪੰਥੀ ਮਹਾਂਪੁਰਸ਼ ਇਸ ਦਰ ਘਰ ਦਾ ਸਤਿਕਾਰ ਕਰਦੇ ਰਹੇ, ਪ੍ਰੇਮ ਕਰਦੇ ਰਹੇ ਅਤੇ ਬਾਬਾ ਸਾਹਿਬ ਸਿੰਘ ਜੀ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਦੇ ਰਹੇ। ਸਰਦਾ ਵਾਨੰਗ ਲਭ ਤੇ ਗਿਆਨੰਗ ਜਿਵੇਂ ਬਚਨ ਆਉਂਦਾ ਹੈ, ਸਰਦਾ ਨਾਲ ਹੀ ਸਭ ਕੁਛ ਪ੍ਰਾਪਤ ਹੁੰਦਾ ਹੈ। ਜੋ ਅੰਗਰੇਜ਼ਾਂ ਨੇ ਇਸ ਦਰ ਘਰ ਨਾਲ ਜਾਤੀ ਕੀਤੀ ਉਹਦਾ ਜ਼ਿਕਰ ਵੀ ਬਾਬਾ ਜੀ ਨੇ ਸਾਡੇ ਸਭ ਦੇ ਸਾਹਮਣੇ ਰੱਖਿਆ। ਸਤਿਗੁਰੂ ਜੀ ਦਾ ਫਰਮਾਨ ਹੈ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸੰਸਾਰ ਦੇ ਉੱਤੇ ਸਭ ਕੁਛ ਨਾਸ਼ਵੰਤ ਹੈ, ਜੇ ਫਿਰ ਹੈ ਫਿਰ ਪਾਰਬ੍ਰਹਮ ਪਰਮੇਸ਼ਵਰੋਂ ਕਿਹਾ ਹੈ, ਅਤੇ ਜਾਂ ਕਿਹਾ ਹੈ ਨਾਮ ਰਹਿਓ। ਪਹਿਲੀ ਗੱਲ, ਪਰਮੇਸ਼ਵਰ ਦਾ ਨਾਮ ਸਦਾ ਹੀ ਸਥਿਰ ਹੈ। ਸਾਧੂ ਰਹਿਓ, ਅਤੇ ਜਿਸ ਸਰੀਰ ਅੰਦਰ ਪਰਮੇਸ਼ਵਰ ਦਾ ਨਾਮ ਟਿਕ ਜਾਂਦਾ ਹੈ, ਵਸ ਜਾਂਦਾ ਹੈ, ਉਸ ਸਰੀਰ ਨੂੰ ਫਿਰ ਸਾਧੂ ਕਿਹਾ ਜਾਂਦਾ ਹੈ। ਅਤੇ ਜਿਸ ਅੰਦਰ ਉਹ ਵਸ ਗਿਆ ਫਿਰ ਕਹਿੰਦੇ ਉਹ ਵੀ ਥਿਰ ਹੈ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਹੋਰ ਕੌਣ ਥਿਰ ਹੈ? ਗੁਰੂ ਪਰਮੇਸ਼ਵਰ ਦਾ ਰੂਪ ਅਤੇ ਗੋਬਿੰਦ ਪਾਰਬ੍ਰਹਮ, ਇਹ ਚਾਰ ਚੀਜ਼ਾਂ ਨੂੰ ਸਥਿਰ ਕਿਹਾ ਹੈ। ਇਹ ਚਾਰੇ ਸਥਿਰ ਨੇ ਅਤੇ ਫਿਰ ਨਾਮ ਜਪਣ ਵਾਲੀਆਂ ਰੂਹਾਂ ਦੇ ਅਸਥਾਨ ਥਿਰ ਹੀ ਰਹਿਣੇ ਨੇ, ਉਹਨਾਂ ਦੇ ਨਾਮ ਵੀ ਥਿਰ ਹੀ ਰਹਿਣੇ ਨੇ। ਬਿਲਡਿੰਗਾਂ ਢਹਿ ਸਕਦੀਆਂ ਨੇ, ਮਕਾਨ ਢਹਿ ਸਕਦੇ ਨੇ, ਹੋਰ ਸਮਾਨ ਬਰਬਾਦ ਕੀਤੇ ਜਾ ਸਕਦੇ ਨੇ, ਪਰ ਉਹਨਾਂ ਦੇ ਨਾਮ ਨੂੰ ਕੋਈ ਮਿਟਾ ਨਹੀਂ ਸਕਦਾ, ਉਹਨਾਂ ਦੀ ਯਾਦ ਨੂੰ ਕੋਈ ਮਿਟਾ ਨਹੀਂ ਸਕਦਾ, ਕੋਈ ਬਰਬਾਦ ਨਹੀਂ ਕਰ ਸਕਦਾ। ਕਿਉਂ? ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਨਾਮ ਜਪਿਆ ਜਾਂਦਾ ਹੈ, ਜਿਸ ਧਰਤੀ ਦੇ ਵਿੱਚ ਨਾਮ ਸਮਾ ਜਾਂਦਾ ਹੈ, ਜਿੱਥੇ ਜਪ ਹੁੰਦਾ ਸਰੀਰਾਂ 'ਚ ਤਾਂ ਸਮਾਉਣਾ, ਉਸ ਧਰਤੀ ਵਿੱਚ ਵੀ ਸਮਾ ਜਾਂਦਾ ਹੈ, ਉਹ ਧਰਤੀ ਵੀ ਨਾਮ ਬੋਲਦੀ ਹੈ। ਅਤੇ ਜਿੱਥੇ ਨਾਮ ਜਪਿਆ ਜਾਏ ਉਹ ਤੀਰਥ ਸਥਾਨ ਬਣ ਜਾਂਦਾ ਹੈ, ਅਤੇ ਤੀਰਥ ਸਥਾਨਾਂ ਦੀ ਸਦੀਵ ਕਾਲ ਤੋਂ ਪੂਜਾ ਹੁੰਦੀ ਆ ਰਹੀ ਹੈ ਅਤੇ ਹੁੰਦੀ ਰਹਿਣੀ ਹੈ। ਅਤੇ ਜਿੱਥੇ ਨਾਮ ਜਪਿਆ ਜਾਂਦਾ ਹੈ ਉਸ ਸਥਾਨ ਨੇ ਪੂਜਿਆ ਹੀ ਜਾਣਾ ਹੈ, ਉੱਥੇ ਸੰਗਤਾਂ ਦੇ ਇਕੱਠ ਹੁੰਦੇ ਹੀ ਰਹਿਣੇ ਨੇ, ਉੱਥੇ ਹਮੇਸ਼ਾ ਹੀ ਨਾਮ ਦੀ ਜੋਤ ਨੇ ਜਗਦੀ ਹੀ ਰਹਿਣਾ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਦਾ ਦਰ ਘਰ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਦਾਤ ਬਖਸ਼ੀ, ਨਾਮ ਦੀ ਦਾਤ ਬਖਸ਼ੀ। ਜੋ ਆਪਾਂ ਆ ਸਿੱਖੀ ਦੀ ਪਲਵਾੜੀ ਆਪਾਂ ਫਿਰ ਰਹੇ ਹਾਂ, ਇਹ ਸਭ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼, ਗੁਰੂ ਨਾਨਕ ਸਾਹਿਬ ਜੀ ਦੀ ਦਾਤ, ਉਹਨਾਂ ਦੀ ਦਇਆ ਦਾ ਕਰ ਸਦਕਾ ਹੀ ਅਸੀਂ ਸਾਰੇ ਵਿਚਰ ਰਹੇ ਹਾਂ। ਅਤੇ ਉਹਨਾਂ ਦਾ ਦਰ ਘਰ ਤਾਂ ਕਾਇਮ ਹੀ ਰਹਿਣਾ ਹੈ, ਉੱਥੋਂ ਸੰਗਤਾਂ ਨੇ ਵਰਸਾਉਣਾ ਹੀ ਹੈ, ਬਖਸ਼ਾਂ ਹੀ ਹੋਣੀਆਂ ਨੇ। ਫਿਰ ਸਾਧ ਸੰਗਤ ਮਹਾਰਾਜ ਕਹਿੰਦੇ ਨੇ, ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਹੁਣ ਲੋੜ ਹੈ ਇਸ ਗੱਲ ਦੀ, ਅਸੀਂ ਇਸ ਗੱਲ ਨੂੰ ਆਪਣੇ ਹਿਰਦੇ 'ਚ ਵਸਾਈਏ। ਜਿਨ੍ਹਾਂ ਮਹਾਂਪੁਰਸ਼ਾਂ ਨੂੰ ਧਿਆ ਕੇ, ਜਿਨ੍ਹਾਂ ਮਹਾਂਪੁਰਸ਼ਾਂ ਨੂੰ ਯਾਦ ਕਰਕੇ, ਜਿਨ੍ਹਾਂ ਦੇ ਨਾਮ ਲੈ ਕੇ ਅਰਦਾਸਾਂ ਬੇਨਤੀਆਂ ਕਰਕੇ ਆਪਾਂ ਆਪਣੀਆਂ ਭਾਵਨਾਵਾਂ ਪੂਰੀਆਂ ਕਰਦੇ ਹਾਂ, ਦੁੱਖ ਦਲਿੱਦਰ ਦੂਰ ਕਰਦੇ ਹਾਂ, ਇਹ ਵੀ ਨਾਲ ਯਾਦ ਰੱਖੀਏ ਕਿ ਉਹਨਾਂ ਨੂੰ ਕਿਉਂ ਯਾਦ ਕਰਦੇ ਹਾਂ, ਉਹਨਾਂ 'ਚ ਕੀ ਵਿਸ਼ੇਸ਼ਤਾ ਸੀ। ਜੇ ਘਟ ਸਿਮਰਨ ਰਾਮ ਕੋ, ਉਹਨਾਂ ਦੇ ਘਟ ਹਿਰਦੇ ਦੇ ਅੰਦਰ ਰਾਮ ਪਰਮੇਸ਼ਰ ਦਾ ਨਾਮ ਵਸਿਆ, ਵਾਹਿਗੁਰੂ ਦਾ ਸਿਮਰਨ ਉਹਨਾਂ ਦੇ ਅੰਦਰ ਵਸਿਆ। ਸਿਮਰਨ ਕਹਿੰਦੇ ਨੇ ਯਾਦ ਕਰਨੇ ਨੂੰ, ਯਾਦ ਨੂੰ। ਅਤੇ ਨਾਲ ਇਹ ਵੀ ਕਿਹਾ ਹੈ ਕਿ ਸਿਮਰਨ ਸਾਰਿਆਂ ਦੇ ਅੰਦਰ ਹੋ ਹੀ ਰਿਹਾ, ਸਿਮਰਨ ਸਾਰੇ ਆਪਾਂ ਕਰਦੇ ਹਾਂ, ਪਰ ਫਰਕ ਕੀ ਹੈ, ਕਰਦੇ ਕਿਸ ਦਾ ਹਾਂ ਸਿਮਰਨ? ਯਾਦ ਕਿਸੇ ਨਾ ਕਿਸੇ ਦੀ ਸਭ ਦੇ ਅੰਦਰ ਵਸੀ ਹੋਈ ਹੈ। ਕੋਈ ਮਾਇਆ ਨੂੰ ਯਾਦ ਕਰਦਾ, ਕੋਈ ਆਪਣੇ ਸੰਬੰਧੀਆਂ ਨੂੰ ਯਾਦ ਕਰਦਾ, ਕੋਈ ਆਪਣੇ ਪਿਆਰਿਆਂ ਨੂੰ ਯਾਦ ਕਰਦਾ, ਕੋਈ ਆਪਣੇ ਬੈਰੀਆਂ ਨੂੰ ਯਾਦ ਕਰੀ ਜਾਂਦਾ, ਕੋਈ ਕਿਸੇ ਨਾਲ ਈਰਖਾ ਫੁਰਦੀ ਹੈ ਉਹਨੂੰ ਯਾਦ ਕਰੀ ਜਾਂਦਾ, ਉਹ ਕੋਈ ਕਾਮ ਨੂੰ ਯਾਦ ਕਰਦਾ, ਕੋਈ ਕ੍ਰੋਧ ਨੂੰ ਯਾਦ ਕਰਦਾ, ਕੋਈ ਲੋਭ ਨੂੰ ਯਾਦ ਕਰਦਾ, ਜਿਹੋ ਜਿਹੀ ਵਾਸ਼ਨਾ, ਜਿਹੋ ਜਿਹਾ ਸੁਭਾਅ ਬਣਿਆ, ਉਹੋ ਜਿਹੀ ਯਾਦ ਅੰਦਰ ਸਮਾਈ ਹੋਈ ਹੈ। ਸਿਮਰਨ ਸਾਰੇ ਕਰਦੇ ਨੇ, ਜੇ ਜਿੱਧਰ ਮਨ ਲੱਗਿਆ ਹੈ ਉਸ ਚੀਜ਼ ਦਾ ਸਿਮਰਨ ਵਸਿਆ ਹੋਇਆ। ਪਰ ਲੋੜ ਕਿਸ ਗੱਲ ਦੀ ਹੈ? ਸਿਮਰਨ ਵਸਾਈਏ ਉਸ ਦਾ ਜਿਹਦਾ ਸਿਮਰਨ ਹਿਰਦੇ ਵਿੱਚ ਵਸਣ ਨਾਲ ਅੰਦਰੋਂ ਬੁਰਿਆਈਆਂ ਦੂਰ ਹੋ ਜਾਣ, ਅੰਦਰੋਂ ਔਗਣ ਦੂਰ ਹੋ ਜਾਣ, ਅੰਦਰੋਂ ਮਾੜੇ ਸੁਭਾਅ ਮਿਟ ਜਾਣ, ਈਰਖਾ ਵੀ ਮਿਟ ਜਾਏ, ਦਵੈਸ਼ ਵੀ ਮਿਲ ਜਾਏ, ਵੈਰ ਭਾਵਨਾ ਵੀ ਮਿਟ ਜਾਏ। ਜੇ ਅੰਦਰੋਂ ਸਭ ਕੁਝ ਮਿਟ ਜਾਏ ਤਾਂ ਅੰਦਰ ਸ਼ਾਂਤੀ ਆ ਜਾਂਦੀ ਹੈ। ਜਿੰਨਾ ਚਿਰ ਇਹ ਕੁਝ ਮਿਟਦਾ ਨਹੀਂ ਉਨਾ ਚਿਰ ਸ਼ਾਂਤੀ ਸੁੱਖ ਨਹੀਂ ਆਉਂਦਾ। ਮਹਾਰਾਜ ਨੇ ਕਿਹਾ ਹੈ ਦੋ ਗੱਲਾਂ ਅਨੰਦ ਸਾਹਿਬ ਦੇ ਅੰਦਰ, ਦੋ ਤਰ੍ਹਾਂ ਦੇ ਮਨੁੱਖਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ। ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਏ ਹਾਰਿਆ। ਕਹਿੰਦੇ ਐਸੇ ਜਿਹੜੇ ਨੇ ਉਹਨਾਂ ਨੇ ਜਨਮ ਆਪਣਾ ਜੂਏ ਚ ਹਾਰ ਦਿੱਤਾ। ਕਿਹਨਾਂ ਨੇ? ਬਾਹਰੋਂ ਤਾਂ ਨਿਰਮਲ ਬਣ ਬਣ ਬਹਿੰਦੇ ਨੇ, ਬਾਹਰੋਂ ਤਾਂ ਉੱਜਲ ਬਣ ਬਣ ਬਹਿੰਦੇ ਨੇ। ਜੇ ਕੋਈ ਹੋਰ ਕੱਪੜੇ ਪਾਉਂਦਾ, ਕੋਈ ਪੈਂਟ ਕੋਟ ਦੂਜੇ ਬੜੇ ਸਵਾਰਦਾ, ਜੇ ਧਾਰਮਿਕ ਪਾਸੇ ਹੈ ਤਾਂ ਉਹੋ ਜਿਹੇ ਕੱਪੜੇ ਬੜੇ ਸਵਾਰਦਾ, ਬੜਾ ਬਣ ਕੇ ਬਹਿੰਦਾ ਕਿ ਮੈਂ ਬੜਾ ਨਿਰਮਲ ਹਾਂ, ਪਰ ਅੰਦਰੋਂ ਮੈਲ ਹੈ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਕੀ ਰੋਗ ਹੈ ਇਹਨਾਂ ਨੂੰ, ਕਿਉਂ ਮੈਲ ਹੈ? ਕਹਿੰਦੇ ਤ੍ਰਿਸ਼ਨਾ ਦੀ, ਤ੍ਰਿਸ਼ਨਾ ਸੰਸਾਰ ਦੇ ਪਦਾਰਥ, ਆਹ ਮਿਲ ਜਾਏ ਉਹ ਮਿਲ ਜਾਏ, ਆਹ ਮੈਨੂੰ ਪਦਵੀ ਮਿਲ ਜਾਏ ਉਹ ਪਦਵੀ ਮੈਨੂੰ ਮਿਲ ਜਾਏ, ਤ੍ਰਿਸ਼ਨਾ ਹੀ ਲੱਗੀ ਰਹਿੰਦੀ ਲੱਗੀ ਰਹਿੰਦੀ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ, ਮੌਤ ਚੇਤੇ ਨਹੀਂ। ਐਸੇ ਜਿਹੜੇ ਨੇ ਕਹਿੰਦੇ ਉਹਨਾਂ ਨੇ ਸੱਚੇ ਨੂੰ ਭੁਲਾ ਦਿੱਤਾ। ਜਿਨ੍ਹਾਂ ਨੇ ਸੱਚੇ ਨੂੰ ਭੁਲਾ ਦਿੱਤਾ ਉਹਨੇ ਕਹਿੰਦੇ ਆਪਣਾ ਜਨਮ ਜੂਏ ਚ ਹਾਰ ਦਿੱਤਾ, ਤੇ ਦੂਜੇ ਕਹੇ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਕੈਸੇ ਹੁੰਦੇ ਨੇ? ਕਹਿੰਦੇ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ। ਦੂਜਿਆਂ ਨੇ ਤਾਂ ਕਹਿੰਦੇ ਤਿਸਨਾ ਵੱਡਾ ਰੋਗ ਲੱਗਾ ਮਨ ਮਨੋਂ ਵਿਸਾਰਿਆ, ਇੱਥੇ ਕਹਿਤਾ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਤਸਮਾਣੀ। ਕੂੜ ਦੀ ਝੂਠ ਦੀ ਸੋ ਉਹਨਾਂ ਦੇ ਨੇੜੇ ਨਹੀਂ ਜਾਣ ਲੱਗਦੀ। ਦੂਜੇ ਝੂਠ 'ਚ ਲੱਗੇ ਰਹਿੰਦੇ ਨੇ, ਕੂੜ 'ਚ ਲੱਗੇ ਰਹਿੰਦੇ ਨੇ, ਵਾਸ਼ਨਾਵਾਂ 'ਚ ਲੱਗੇ ਰਹਿੰਦੇ ਨੇ। ਜਿਨ੍ਹਾਂ ਦਾ ਅੰਦਰੋਂ ਬਾਹਰੋਂ ਚਿੱਤ ਨਿਰਮਲ ਹੁੰਦਾ ਉਹਨਾਂ ਦੇ ਨੇੜੇ ਝੂਠ ਨਹੀਂ ਆਉਂਦਾ। ਉਹ ਝੂਠੀਆਂ ਚੀਜ਼ਾਂ ਨਾਲ ਵੀ ਨਹੀਂ ਲੱਗਦੇ, ਝੂਠੇ ਸੰਸਾਰ ਨਾਲ ਵੀ ਨਹੀਂ ਲੱਗਦੇ, ਝੂਠੇ ਪਦਾਰਥਾਂ ਨੂੰ ਵੀ ਨਹੀਂ ਚਾਹੁੰਦੇ। ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ। ਜਿਹੜੀ ਮਨਸਾ ਵਾਸ਼ਨਾ, ਮਨਸਾ ਨਾਮ ਹੈ ਵਾਸ਼ਨਾ ਦਾ, ਜਿਹੜੀ ਉਹਨਾਂ ਦੀ ਵਾਸ਼ਨਾ ਹੈ ਨਾ ਉਹ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਸਮਾ ਗਈ। ਭਾਵ ਨਾਮ ਜਪਦਿਆਂ ਜਪਦਿਆਂ, ਸਿਮਰਨ ਕਰਦਿਆਂ ਕਰਦਿਆਂ, ਸੱਚੇ ਨਾਲ ਜੁੜਦਿਆਂ ਜੁੜਦਿਆਂ ਉਹ ਸੱਚ 'ਚ ਲੀਨ ਹੋ ਗਏ, ਸਾਰੀਆਂ ਵਾਸ਼ਨਾਵਾਂ ਸਾਰੇ ਔਗੁਣ ਵਿੱਚ ਹੀ ਸਮਾ ਗਏ। ਉਹ ਐਸੇ ਜਿਹੜੇ ਹੁੰਦੇ ਨੇ ਉਹ ਆਪਣਾ ਜਨਮ ਜਿੱਤ ਕੇ ਜਾਂਦੇ, ਉਹ ਜਿੱਤ ਕੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਕਿਹਾ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਉਹ ਗੁਰੂ ਦੇ ਸਨਮੁਖ ਹੁੰਦੇ ਨੇ, ਉਹ ਗੁਰੂ ਦੇ ਸਾਹਮਣੇ ਹੋ ਕੇ ਰਹਿੰਦੇ ਨੇ, ਆਪਣਾ ਅੰਦਰ ਗੁਰੂ ਨਾਲ ਜੋੜ ਕੇ ਰੱਖਦੇ ਨੇ। ਉਹ ਜੁੜੇਗਾ ਕਿਵੇਂ? ਉਹ ਹੈ ਸਿਮਰਨ, ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਉਹ ਮਨ ਤੰਤਰ ਪਈ ਹੈ। ਸਿਮਰਨ ਕਰਨ ਲਈ ਵਾਰ ਵਾਰ ਸਿਮਰਨ ਹੋਰ ਚੀਜ਼ਾਂ ਦਾ ਨਹੀਂ, ਸਿਮਰਨ ਉਸ ਵਾਹਿਗੁਰੂ ਦਾ, ਉਸ ਪਰਮੇਸ਼ਰ ਦਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਵਾਹਿਗੁਰੂ ਨਾਮ ਦਿੱਤਾ, ਬਾਣੀ ਦਿੱਤੀ। ਜਿਹੜਾ ਬਾਣੀ ਦਾ ਅਭਿਆਸ ਵਾਰ ਵਾਰ ਕਰਨਾ, ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਵਾਰ ਵਾਰ ਕਰਨਾ, ਮੂਲ ਮੰਤਰ ਗੁਰਬਾਣੀ ਕੋਈ ਵੀ ਲੱਗੀਏ, ਕਿਸੇ ਵੀ ਸ਼ਬਦ ਨਾਲ ਲੱਗੀਏ, ਜਿਹੜਾ ਵਾਰ ਵਾਰ ਅਭਿਆਸ ਕਰਨਾ ਹੈ ਨਾ, ਇਹ ਵਾਰ 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 ਜਿਹੜੀ ਚੀਜ਼ ਨੂੰ ਯਾਦ ਕਰੀਏ ਉਹ ਫਿਰ ਅੰਦਰ ਵਸਦੀ। ਅੰਦਰ ਮਾੜੀਆਂ ਚੀਜ਼ਾਂ ਨੂੰ ਵਸਾਉਣ ਦਾ ਤਾਂ ਸਾਰਿਆਂ ਅੰਦਰ ਹੀ ਸੁਭਾਅ ਹੈ। ਕੌੜਾ ਸ਼ਬਦ ਕੋਈ ਸਾਨੂੰ ਕਹਿ ਦੇਵੇ ਉਹ ਉਸੇ ਵੇਲੇ ਹੀ ਸਾਡੇ ਅੰਦਰ ਵਸ ਜਾਂਦਾ, ਉਹ ਭੁੱਲਦਾ ਹੀ ਨਹੀਂ, ਮਰਨ ਤੱਕ ਨਹੀਂ ਭੁੱਲਦਾ, ਫਲਾਨੇ ਨੇ ਮੈਨੂੰ ਆਹ ਕਿਹਾ ਸੀ, ਉਹ ਸਾਹਮਣੇ ਆ ਜਾਵੇ ਉਦੋਂ ਹੀ ਯਾਦ ਆ ਜਾਂਦਾ। ਮਾੜੀ ਗੱਲ ਵਿਸ਼ੇ ਵਿਕਾਰ ਵਾਲੀ ਕੋਈ ਕਰ ਦੇਵੇ ਉਹ ਵੀ ਨਹੀਂ ਭੁੱਲਦੀ, ਉਹ ਵੀ ਅੰਦਰ ਵਸ ਜਾਂਦੀ ਹੈ ਝੱਟ। ਕ੍ਰੋਧ ਵਾਲੀ ਗੱਲ ਵੀ ਵਸ ਜਾਂਦੀ ਹੈ, ਲੋਭ ਵਾਲੀ ਵੀ ਵਸ ਜਾਂਦੀ ਹੈ, ਮੋਹ ਵਾਲੀ ਵੀ ਵਸ ਜਾਂਦੀ ਹੈ। ਜੇ ਵਸਦੀ ਨਹੀਂ ਤਾਂ ਪਰਮੇਸ਼ਰ ਦੀ ਗੱਲ ਨਹੀਂ ਵਸਦੀ। ਕਿਉਂ ਨਹੀਂ ਵਸਦੀ? ਵਸਤੂ ਅੰਦਰ ਵਸ ਸਮਾਵੈ, ਦੂਜੀ ਹੋਵੇ ਪਾਸ। ਕਹਿੰਦੇ ਕਿਸੇ ਬਰਤਨ ਵਿੱਚ ਵਸਤੂ ਪਾਉਣੀ ਹੈ ਤਾਂ ਜਿਹੜੀ ਪਹਿਲਾਂ ਪਈ ਹੋਈ ਉਹ ਬਾਹਰ ਪਾਸੇ ਹੋ ਜਾਵੇ ਤਾਂ ਫਿਰ ਦੂਜੀ ਸਮਾਏ। ਹੁਣ ਸਾਡੇ ਅੰਦਰ ਕੂੜ ਕਪਟ ਛਾਲ ਫਰੇਬ ਵਿਸ਼ੇ ਵਿਕਾਰ ਭਰੇ ਪਏ ਨੇ, ਹੁਣ ਉਹ ਪਾਸੇ ਹੋਣ ਤਾਂ ਸਾਡੇ ਅੰਦਰ ਪਰਮੇਸ਼ਵਰ ਦੀ ਗੱਲ ਵਸੇ। ਉਹਨੂੰ ਪਾਸੇ ਕਰਨ ਵਾਸਤੇ ਹੀ ਕਿਹਾ ਹੈ ਬਾਰੰਬਾਰ ਬਾਰ ਪ੍ਰਭ ਜਪੀਐ। ਜਦੋਂ ਬਾਰ ਬਾਰ ਬਾਣੀ ਪੜਾਂਗੇ, ਨਾਮ ਜਪਾਂਗੇ, ਸਿਮਰਨ ਕਰਾਂਗੇ, ਕੀ ਹੋਏਗਾ? ਉਸ ਸਿਮਰਨ ਨਾਲ, ਉਸ ਬਾਣੀ ਦੇ ਅਭਿਆਸ ਨਾਲ ਕੀ ਹੁੰਦਾ? ਪਹਿਲਾਂ ਮੈਲ ਧੋਤੀ ਜਾਂਦੀ। ਨਾਮ ਦਾ ਬਾਣੀ ਤੇ ਸਿਫਤ ਹੈ, ਸਾਡੀਆਂ ਮਾੜੇ ਸੁਭਾਵਾਂ ਦੀ ਜੋ ਮੈਲ ਹੈ ਨਾ ਅੰਦਰ, ਉਹਨੂੰ ਇਹ ਧੋ ਦਿੰਦੀ ਹੈ, ਨਿਰਮਲ ਕਰ ਦਿੰਦੀ ਹੈ। ਜਦੋਂ ਉੱਜਲ ਕਰਦੀ ਹੈ, ਜਿਵੇਂ ਜਿਵੇਂ ਉੱਜਲਤਾ ਅੰਦਰ ਆਉਂਦੀ ਹੈ, ਤਿਵੇਂ ਤਿਵੇਂ ਅੰਦਰ ਨਾਮ ਦਾ ਬਾਣੀ ਦਾ ਵਾਸਾ ਹੁੰਦਾ ਜਾਂਦਾ ਹੈ। ਫਿਰ ਜੁੜਦਿਆਂ ਅੰਦਰ ਟਿਕਾਅ ਬਣ ਲੱਗ ਜਾਂਦਾ ਹੈ, ਇਕਾਗਰਤਾ ਬਣ ਲੱਗ ਜਾਂਦੀ ਹੈ। ਫਿਰ ਸ਼ਾਂਤੀ, ਸੁੱਖ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਪ੍ਰਾਪਤ ਹੋਣ ਲੱਗ ਜਾਂਦਾ ਹੈ। ਸੁੱਖ ਨਾ ਮਾਇਆ ਵਿੱਚ, ਨਾ ਵਡਿਆਈਆਂ ਵਿੱਚ, ਕਿਸੇ ਚੀਜ਼ ਹੋਰ ਸੁੱਖ ਨਹੀਂ। ਸੁੱਖ ਨਾ ਹੀ ਰਹੇ ਹਰ ਨਾਮ ਬਿਨਾਂ, ਨਾਮ ਵਿੱਚ ਸੁੱਖ ਹੈ। ਅਤੇ ਜਿਨ੍ਹਾਂ ਨੇ ਵੀ ਨਾਮ ਧਿਆਇਆ, ਜਿਨ੍ਹਾਂ ਨੇ ਵੀ ਨਾਮ ਜਪਿਆ, ਜਿਨ ਦਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਹਰ ਘਰ ਪੂਰਾ ਆਰਾਧਿਆ ਦਰਗ ਹੈ ਸੱਚ ਖਰੇ। ਉਹ ਇੱਥੇ ਵੀ ਕੰਮ ਪੂਰੇ ਹੋ ਗਏ ਅਤੇ ਦਰਗਾਹ 'ਚ ਵੀ ਉਹ ਸੱਚੜਾ ਮੁਕਲਾ ਲੈ ਕੇ ਜਾਂਦੇ ਨੇ, ਉੱਥੇ ਵੀ ਖਰੇ ਪਛਾਣੇ ਜਾਂਦੇ ਨੇ, ਉੱਥੇ ਵੀ ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਅਤੇ ਉਹ ਰੂਹਾਂ, ਉਹ ਬੰਦਗੀ ਵਾਲੀਆਂ, ਬਾਬਾ ਸਾਹਿਬ ਸਿੰਘ ਜੀ ਬੇਦੀ ਵਰਗੀਆਂ ਹੋਰ ਰੂਹਾਂ ਪਵਿੱਤਰ ਬੈਠੀਆਂ ਨੇ ਸੱਚਖੰਡ ਅੰਦਰ, ਉਹ ਬੈਠੀਆਂ ਸਾਡੇ 'ਤੇ ਮਿਹਰਾਂ ਕਰਦੀਆਂ ਨੇ, ਬਖਸ਼ਾਂ ਕਰਦੀਆਂ ਨੇ, ਕਿਤੇ ਗਏ ਨਹੀਂ, ਸਦ ਹਾਜ਼ਰ ਨਾਜ਼ਰ ਹੁੰਦੇ ਨੇ। ਕਿਉਂਕਿ ਜਦੋਂ ਪਰਮੇਸ਼ੁਰ ਨਾਲ ਏਕਤਾ ਹੋ ਗਈ, ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖਾ ਸਮਾਹੇ। ਅੰਤਰਾ ਤਾਂ ਇੰਨਾ ਹੀ ਹੈ ਨਾ, ਹੋ ਹੋ ਪੀਤ ਪਿਓ ਹੈ ਵਿਚੋ, ਬਿਨ ਪੇਖੇ ਦੂਰ ਆਇਓ। ਜਬ ਹਮ ਹੋਤੇ ਤਬ ਤੂੰ ਨਾ ਹੀ, ਜਿੰਨਾ ਚਿਰ ਹੋ ਹੈ ਉਨਾ ਚਿਰ ਦੂਰ ਹੈ ਤਾਂ ਅੰਦਰ ਹੀ ਉਹ। ਜਦੋਂ ਪਰਦਾ ਦੂਰ ਹੋ ਗਿਆ ਤੇ ਏਕਤਾ ਹੋ ਗਈ, ਉਹਦਾ ਰੂਪ ਹੋ ਗਏ, ਤੇ ਜਦੋਂ ਪਰਮੇਸ਼ੁਰ ਸਦਾ ਕਾਇਮ ਹੈ ਤਾਂ ਉਹਦੇ ਪਿਆਰੇ ਵੀ ਸਦਾ ਹੀ ਕਾਇਮ ਨੇ, ਉਹ ਹਾਜ਼ਰ ਨਾਜ਼ਰ ਹੈ, ਉਹ ਨਾਮ ਜਪਣ ਵਾਲੀਆਂ ਰੂਹਾਂ ਵੀ ਹਾਜ਼ਰ ਨਾਜ਼ਰੀ ਨੇ। ਉਹ ਕੇਵਲ ਨਾਮ ਵੱਖਰੇ ਰਹਿ ਜਾਂਦੇ ਨੇ, ਬਾਕਰੀ ਜੋਤ ਮਿਲੀ ਸੰਜੋਤ ਰਹਿਆ ਭਾਲਦਾ, ਉਹ ਤਾਂ ਜੋਤ ਨਾਲ ਜੋਤ ਰਲ ਜਾਂਦੀ ਹੈ ਹੀ ਜੋਤ। ਉਹ ਸਾਡੇ ਸਾਰਿਆਂ ਅੰਦਰ ਜੋਤ ਉਸੇ ਦੀ ਹੈ, ਕੇਵਲ ਟਕੀ ਹੋਈ ਹੈ। ਜਦੋਂ ਪਰਦਾ ਚੱਕ ਕੇ ਹੋਂਦਾ ਏਕਤਾ ਹੋ ਜਾਂਦੀ ਹੈ, ਉਹਦਾ ਰੂਪ ਹੋ ਜਾਂਦੇ ਨੇ। ਸੋ ਐਸੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਪਵਿੱਤਰ ਯਾਦ ਵਿੱਚ ਆਪਾਂ ਜੁੜ ਮਿਲ ਕੇ ਬੈਠੇ। ਸੰਤ ਪ੍ਰਤਪਾਲ ਸਿੰਘ ਜੀ ਦੇ ਮੁਕਾਰਬਿੰਦ ਤੋਂ ਅੱਜ ਹੀ ਪਹਿਲੇ ਦਿਨ ਕੀਰਤਨ ਸੁਣਿਆ, ਬੜੀ ਮਹਾਰਾਜ ਦੀ ਬਖਸ਼ਿਸ਼ ਹੋਈ, ਬੜੀ ਉਹਨਾਂ 'ਤੇ ਕਿਰਪਾ ਹੈ। ਉਹਨਾਂ ਨੇ ਪੂਰੀ ਸੁਰਤਾਲ ਦੇ ਨਾਲ, ਬੜੇ ਪ੍ਰੇਮ ਦੇ ਨਾਲ ਗਾਇਨ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਐਸੇ ਮਹਾਂਪੁਰਸ਼ਾਂ 'ਤੇ ਹੋਰ ਵੀ ਸੰਗਤਾਂ ਨੂੰ ਕੀਰਤਨ ਸੁਣਾਇਆ ਕਰਨ। ਸੇਵਾ ਪੰਥੀ ਸੰਪਰਦਾ 'ਤੇ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਨੇ ਗੁਰੂ ਨਾਨਕ ਦੇ ਦਰ ਘਰ ਤੋਂ ਬਖਸ਼ਾਂ ਲਈਆਂ ਨੇ। ਭਾਈ ਕਨ੍ਹਈਆ ਜੀ ਵੱਲੋਂ ਸਾਏ ਨੇ, ਬਾਕੀ ਸਾਰੇ ਮਹਾਂਪੁਰਸ਼ੀ ਨਿਮਰਤਾ ਨਾਲ, ਸੇਵਾ ਨਾਲ ਵਰਸਾਏ ਨੇ। ਇਹੋ ਹੀ ਦੋ ਵਸਥਾ ਨੇ ਜਿਨ੍ਹਾਂ ਨਾਲ ਵਰਸਾਇਆ ਜਾਂਦਾ ਹੈ। ਨਾਮ ਜਪਦਿਆਂ ਨਿਮਰਤਾ ਆਵੇ ਅਤੇ ਸੇਵਾ ਹੋਵੇ। ਸੇਵਾ ਪੰਥੀ ਮਹਾਂਪੁਰਸ਼ਾਂ ਵਿੱਚ ਹੁਣ ਤਾਂ ਮੈਨੂੰ ਪਤਾ ਨਹੀਂ, ਪੁਰਾਤਨ ਜੋ ਸੁਣਿਆ ਹੈ, ਇੱਕ ਝਾੜੂ, ਇੱਕ ਟੋਕਰੀ, ਇੱਕ ਕਟੋਰਾ ਦਿੰਦੇ ਸਨ, ਸਿਰੇ ਪਵੇ ਦਿੰਦੇ ਸਨ ਕਿ ਤੈਨੂੰ ਅੱਜ ਝਾੜੂਦਾਰ ਬਣਾਇਆ, ਟੋਕਰੀ ਚੱਕ ਕੇ ਸੇਵਾ ਕਰਨ ਵਾਲਾ ਬਣਾਇਆ, ਜਾਂ ਕਟੋਰਾ ਲੰਗਰ 'ਚ ਲਾਉਣਾ। ਇਹ ਗੁਣ ਕਹਿੰਦੇ ਤੇਰੀ ਡਿਊਟੀ ਹੈ, ਇਹ ਫਰਜ਼ ਹੈ, ਇਹ ਤੂੰ ਕਰਨਾ ਹੈ। ਗੱਲ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਹੈ ਤਾਂ ਨਹੀਂ ਜੋ ਨਾਲ ਝੁਕਦੀ, ਪਰ ਮਨ 'ਚ ਆਈ। ਮਹਾਂਪੁਰਸ਼ਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਜਦੋਂ ਸੰਤ ਕਰਤਾਰ ਸਿੰਘ ਜੀ ਨੂੰ ਪਟਨੇ ਸਾਹਿਬ ਸਿਰੋਂ ਪਾਉ ਦੇ ਦਿੱਤਾ, ਦੇਣ ਤੋਂ ਬਾਅਦ ਅਸੀਂ ਸਿੰਘ ਜਦੋਂ ਮਹਾਂਪੁਰਸ਼ਾਂ ਕੋਲ ਗਏ, ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਵੀ ਗਏ, ਦਾਸ ਕੋਲ ਸੀ, ਉਹ ਵੀ ਆਏ, ਆ ਕੇ ਉਹਨਾਂ ਨੇ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੀ। ਜੋ ਅੱਖਰ ਸਤਿਪੁਰਸ਼ ਨੇ ਕਹੇ ਉਹ ਢੁਕਵੇਂ ਇਹਨਾਂ ਗੱਲਾਂ ਨਾਲ ਸਨ, ਤਾਂ ਕਹਿ ਰਿਹਾ ਹਾਂ। ਮਹਾਂਪੁਰਸ਼ ਗਿਆਨੀ ਮੋਹਨ ਸਿੰਘ ਜੀ ਵੱਲ ਮੁਖਾਤਮ ਹੋ ਕਹਿੰਦੇ, ਗਿਆਨੀ ਜੀ ਸਿਆਣੇ ਤੁਸੀਂ ਸੀ, ਵਿਦਵਾਨ ਤੁਸੀਂ ਸੀ, ਪਰ ਤੁਹਾਡੀ ਬਰਾਕਤੀ ਤੋਂ ਭੈ ਖਾਧਾ, ਇਸ ਕਰਕੇ ਕਰਤਾਰ ਸਿੰਘ ਵੱਲ ਹੱਥ ਕਰਕੇ ਕਹਿੰਦੇ ਇਹਨੂੰ ਬਣਾਇਆ। ਕੀ ਭਾਵ ਸੀ? ਭਾਵ ਸੀ ਕਿ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ, ਜੋ ਸਿਰੋਂ ਪਾਉ ਦੇਣਾ, ਇੱਕ ਵੱਡਾ ਗ੍ਰਸਤ ਹੈ, ਇਹ ਬਰਕਤੀ ਨਹੀਂ। ਤੁਹਾਡਾ ਸੁਭਾਅ ਬਰਕਤੀ ਵਾਲਾ, ਤੁਸੀਂ ਕਦੇ ਵੀ ਛੱਡ ਜਾਓਗੇ, ਇਸ ਕਰਕੇ ਜ਼ਿੰਮੇਵਾਰੀ ਹੈ ਇਹਨੂੰ ਦਿੱਤੀ ਹੈ ਥਾਤੋਂ। ਭਾਵੇਂ ਤੁਸੀਂ ਬੰਦਗੀ ਵਾਲੇ ਸੀ, ਵਿਦਵਾਨ ਵੀ ਸੀ, ਪਰ ਬਰਕਤੀ ਸੀ ਤੁਹਾਡੇ ਵਿੱਚ। ਇਹ ਜਿਹੜਾ ਟੋਕਰੀ ਤੇ ਝਾੜੂ ਤੇ ਕਟੋਰਾ ਦੇਣਾ, ਕਿ ਬਰਕਤ ਬਣ ਕੇ ਨਹੀਂ ਬਹਿਣਾ, ਤੂੰ ਸੇਵਾਦਾਰ ਬਣ ਕੇ ਬਹਿਣਾ, ਜ਼ਿੰਮੇਵਾਰ ਬਣ ਕੇ ਬਹਿਣਾ। ਤੇ ਉਹ ਸੰਤ ਮੋਹਨ ਸਿੰਘ ਜੀ ਦੇ ਜੀਵਨ ਚੋਂ ਗੱਲ ਆਈ ਵੀ, ਜਥਾ ਵੀ ਚਲਾਇਆ, ਬੈਠ ਵੀ ਗਏ, ਪਰ ਸਭ ਕੁਛ ਨੂੰ ਤਿਆਗ ਕੇ ਅੰਦਰ ਬੈਠੇ ਨੇ। ਉਹੀ ਬਰਕਤੀ ਵਾਲੀ ਗੱਲ ਆਈ, ਸਭ ਕੋ ਕਹਿੰਦੇ ਜਾਓ ਲੈ ਜਾਓ ਆਪਣਾ ਸਭ ਕੁਛ, ਜੇ ਪਿੰਡ ਵਾਲਿਆਂ ਨੇ ਕੁਛ ਕੀਤਾ ਕਹਿੰਦੇ ਗੋਲਕਾਂ ਮੋਦੀਆਂ ਮਾਰ ਦਿਓ, ਆ ਜਾਓ ਆਪਣੀ ਇੱਟਾਂ ਖਾੜ ਕੇ ਲੈ ਜਾਓ। ਬਰਕਤ ਦਾ ਇਹ ਸੁਭਾਅ ਹੁੰਦਾ ਬੰਦਗੀ ਵਾਲਾ ਜੈਸਾ, ਪਰ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਵੱਡੀ ਹੁੰਦੀ ਹੈ। ਸੋ ਮਹਾਂਪੁਰਸ਼ਾਂ ਨੂੰ ਜੋ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਨੇ ਉਹ ਇਸੇ ਲਈ ਹੁੰਦੀਆਂ ਨੇ। ਬਾਬਾ ਸਰਬਜੋਤ ਸਿੰਘ ਜੀ ਨੂੰ ਵੀ ਜੋ ਸਥਾਨ ਦੀ ਜ਼ਿੰਮੇਵਾਰੀ ਹੈ, ਇਸ ਕੁੱਲ ਦੇ ਅੰਦਰ ਜੋ ਇੱਕ ਚੱਕਰੀ ਹੈ, ਪੰਜ ਸ਼ਸਤਰ ਨੇ, ਉਹ ਜਿਹਦੇ ਵੱਲ ਚਲੇ ਜਾਂਦੀ ਹੈ ਉਹਨੂੰ ਫਿਰ ਡਿਊਟੀ ਕਰਨੀ ਹੀ ਪੈਂਦੀ ਹੈ। ਬਾਬਾ ਜੀ ਨੇ ਆਪ ਗੱਲ ਸੁਣਾਈ ਸੀ, ਕਹਿੰਦੇ ਮੇਰਾ ਸੁਭਾਅ ਹੋਰ ਸੀ, ਪਿਤਾ ਜੀ ਕਹਿੰਦੇ ਵੀ ਸਨ, ਕਹਿੰਦੇ ਮੈਂ ਬੇਧਿਆਨਾ ਰਹਿੰਦਾ ਸੀ, ਪਰ ਕਹਿੰਦੇ ਪਤਾ ਨਹੀਂ ਜਦੋਂ ਉਹ ਚੱਕਰੀ ਸਜਾ ਦਿੱਤੀ ਗਈ, ਬਸ ਚੱਕਰ ਘੁਮਾ ਦਿੱਤਾ। ਇਹ ਡਿਊਟੀਆਂ ਹੁੰਦੀਆਂ ਨੇ, ਤੁਰ ਦਰਗਾਹੋਂ ਬਖਸ਼ਾਂ ਹੁੰਦੀਆਂ ਨੇ, ਉਹ ਕਰਨੀਆਂ ਹੁੰਦੀਆਂ ਨੇ। ਸੋ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ, ਬੜੇ ਇਹਨਾਂ ਦੇ ਬਲਬਲੇ ਨੇ, ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ। ਕੁਦਰਤ ਦੇ ਅੱਗੇ ਜ਼ੋਰ ਨਹੀਂ, ਵਾਹਿਗੁਰੂ ਅੱਗੇ ਜ਼ੋਰ ਨਹੀਂ। ਬਹੁਤ ਕੁਛ ਕਰਨ ਦੀਆਂ ਭਾਵਨਾਵਾਂ ਸੀ, ਪਰ ਦੋ ਐਕਸੀਡੈਂਟਾਂ ਨੇ ਉਹ ਸਾਰੀਆਂ ਚੱਕਣਾ ਜ਼ੋਰ ਕਰ ਦਿੱਤੀਆਂ। ਨਹੀਂ ਪਾਇਆ ਵਾਹਿਗੁਰੂ ਨੂੰ, ਕੀ ਕਹਿ ਸਕਦੇ ਹਾਂ, ਉਹਦੇ ਅੱਗੇ ਜ਼ੋਰ ਨਹੀਂ। ਆਖਣ ਜ਼ੋਰ, ਚੁੱਪਾ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਵਰਨ ਨਾ ਜ਼ੋਰ। ਪਰ ਇਹ ਵੀ ਇੱਕ ਅਸ਼ਚਰਤਾ ਹੋਈ ਕਿ ਉਹਦੇ ਚੋਂ ਜ਼ਿੰਦਗੀ ਕਿਵੇਂ ਬਚੀ, ਇਹ ਵੀ ਉਹੀ ਜਾਣਦਾ। ਗੜ ਸ਼ੰਕਰ ਸੈਲੇ ਦੇ ਕੋਲ ਜਿਹੜਾ ਐਕਸੀਡੈਂਟ ਹੋਇਆ, ਦਾਸ ਨੂੰ ਫੋਨ ਗਿਆ, ਮੇਰੇ ਆਉਂਦੇ ਨੂੰ ਗੜ ਸ਼ੰਕਰ ਲੈ ਗਏ ਸਨ। ਗੜ ਸ਼ੰਕਰ ਮੇਰੇ ਪਹੁੰਚਿਆ, ਮਾਤਾ ਜੀ ਵੀ ਪਹੁੰਚ ਗਏ, ਉੱਥੋਂ ਅਸੀਂ ਵਿਚਾਰ ਕਰਕੇ ਇਹਨਾਂ ਨੂੰ ਅੱਗੇ ਲੈ ਗਏ। ਹੈਰਾਨੀ ਇਹ ਕਿ ਬਾਬਾ ਜੀ ਨੂੰ ਜਿੰਨੀਆਂ ਸੱਟਾਂ ਸਨ, ਮੇਰੇ ਵਰਗੇ ਨੂੰ ਲੱਗ ਜਾਣ ਤਾਂ ਬੋਲ ਹੀ ਨਾ ਨਿਕਲੇ। ਹਾਈ ਕਲਾਟ ਸੀ, ਨਿਕਲੇ ਨਾ ਸੀ, ਨਾ ਕੋਈ ਹੋਰ ਗੱਲ। ਸਧਾਰਨ ਸਾਡੇ ਨਾਲ ਉਸੇ ਤਰ੍ਹਾਂ ਹੀ ਗੱਲਾਂ ਚੜ੍ਹਦੀ ਕਲਾ ਦੀਆਂ। ਤੇ ਹੋਰ ਹੈਰਾਨੀ ਦੀ ਗੱਲ ਇਹ, ਜਦੋਂ ਅੱਗੇ ਜਾ ਕੇ ਖੂਨ ਵੇਖਿਆ ਗਿਆ ਤਾਂ ਕੇਵਲ 4 ਗ੍ਰਾਮ। 4 ਗ੍ਰਾਮ ਬੰਦੇ 'ਚ ਖੂਨ ਹੋਵੇ ਤਾਂ ਫਿਰ ਉਹ ਬੋਲਦਾ ਹੋਵੇ ਤੇ ਗੱਲਾਂ ਕਰਦਾ ਹੋਵੇ, ਇਹ ਬਖਸ਼ਿਸ਼ ਨਾਲ ਹੀ ਹੋ ਸਕਦਾ, ਹੋਰ ਐਵੇਂ ਨਹੀਂ ਹੋ ਸਕਦਾ। ਤੇ ਉਦੋਂ ਵੇਖ ਕੇ ਬੜੀ ਹੈਰਾਨੀ ਹੋਈ ਸੀ। ਫਿਰ ਉਸ ਮਾਲਕ ਨੇ ਕਿਰਪਾ ਕੀਤੀ, ਫਿਰ ਇਹਨਾਂ ਨੂੰ ਜ਼ਿੰਦਗੀ ਦਿੱਤੀ ਹੈ। ਤੇ ਦੂਜੀ ਵਾਰ ਫਿਰ ਐਸਾ ਵਰਤਿਆ, ਚਲੋ ਜੋ ਮਾਲਕ ਦੇ ਅੱਗੇ ਜ਼ੋਰ ਨਹੀਂ, ਪਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸਥਾਨ ਚੜ੍ਹਦਿਆਂ ਕਲਾਵੇ ਜਾਵੇ, ਇਹ ਕੁੱਲ ਚੜ੍ਹਦੀ ਕਲਾਵ 'ਚ ਜਾਵੇ, ਇੱਥੋਂ ਸੰਗਤਾਂ ਬਰਸਾਉਂਦੀਆਂ ਰਹਿਣ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ, ਇਸ ਦਰ ਘਰ ਤੋਂ ਬਖਸ਼ਿਸ਼ਾਂ ਦੀ ਇੱਛਾ ਕਰਦਾ ਹੋਇਆ, ਇੱਥੋਂ ਰਹਿਮਤ ਦੀ ਇੱਛਾ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।